ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊਜੀਆਂ ਦੁਆਰਾ ਸੋ ਕਿਛ ਕਰ ਜਿਤ ਮਹਿਲ ਨਾ ਲਾਗੇ ਦੇ ਵਿਸ਼ੇ 'ਤੇ ਲਿਖੀਆਂ ਹੋਈਆਂ ਤਿੰਨ ਗੁਰਬਾਣੀ ਵਿਚਾਰ ਦੇ ਭਾਗ ਵਿੱਚੋਂ ਪਹਿਲਾ ਭਾਗ ਪੜਿਆ ਜਾਂਦਾ ਹੈ ਜੀ। ਆਓ ਪਿਆਰ ਨਾਲ ਸਰਵਣ ਕਰੀਏ ਅਤੇ ਇਸ ਗੁਰਬਾਣੀ ਵਿਚਾਰ ਨੂੰ ਆਪਣੇ ਆਪ ਦੇ ਉੱਤੇ ਲਾਗੂ ਕਰੀਏ। ਸੋ ਕਿਛ ਕਰ ਜਿਤ ਮੈਲ ਨਾ ਲਾਗੈ ਭਾਗ ਪਹਿਲਾ। ਮੈਲ ਨੂੰ ਸਮਝਣ ਲਈ ਇਸ ਦੇ ਉਲਟ ਨਿਰਮਲਤਾ ਦਾ ਗਿਆਨ ਜ਼ਰੂਰੀ ਹੈ। ਜਿਸ ਤਰ੍ਹਾਂ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਤੋਂ ਉਤਪੰਨ ਹੁੰਦਾ ਹੈ, ਇਸੇ ਤਰ੍ਹਾਂ ਮੈਲ ਦੀ ਵੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਮਾਈਕੀ ਮੰਡਲ ਵਿੱਚ ਹੋਮੇ ਵੇੜੇ ਮਨ ਦੇ ਭਰਮ ਭੁਲਾਵੇ ਦਾ ਪਰਛਾਵਾਂ, ਅਕਸ, ਪ੍ਰਤੀਬਿੰਬ, ਭੁੱਲ, ਅਗਿਆਨਤਾ ਅਤੇ ਹਨੇਰ ਹੀ ਹੈ। ਮੈਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਅਤੇ ਇਸ ਦੇ ਉਲਟ ਨਿਰਮਲਤਾ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ, ਜੋ ਨਿਰੰਜਨ ਹੈ, ਨਿਰਆਕਾਰ ਹੈ, ਨਿਰਲੇਪ ਹੈ, ਆਤਮ ਜੋਤ ਹੈ, ਜੋਤ ਪ੍ਰਕਾਸ਼ ਹੈ, ਬਾਣੀ ਰੂਪ ਹੈ, ਸੱਚ ਹੈ, ਸ਼ਬਦ ਹੈ, ਨਾਮ ਹੈ। ਨਿਰਮਲਤਾ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਸਵੈ ਗੁਣ ਹੈ। ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਨਿਰਮਲ ਹੁੰਦੀ ਹੈ ਪਰ ਬੱਦਲਾਂ, ਧੂੰਏ, ਧੂੜ ਆਦਿ ਨਾਲ ਧੁੰਦਲੀ ਹੋ ਜਾਂਦੀ ਹੈ, ਇਸੇ ਤਰ੍ਹਾਂ ਅੰਤਰ ਆਤਮੇ ਆਤਮ ਜੋਤ ਨਿਰਮਲ ਹੈ, ਪਰ ਜਦ ਇਸ ਦੇ ਪ੍ਰਕਾਸ਼ ਦੇ ਉਦਾਲੇ ਮਾਇਆ ਦਾ ਛੌੜ, ਹਉਮੈ ਦਾ ਭਰਮ ਭੁਲਾਵਾ, ਨੀਵੇਂ ਖਿਆਲਾਂ ਦੇ ਬੱਦਲ, ਮਾਇਕੀ ਕਰਮਾਂ ਦੀ ਧੂੜ, ਨੀਵੀਂ ਸੰਗਤ ਦੀ ਰੰਗਤ, ਦੂਜੇ ਭਾਉ ਦੀ ਧੁੰਦ, ਅੰਤਿਸ਼ ਕਰਨ ਦੀ ਹਵਾੜ ਅਤੇ ਮੈਂ ਮੇਰੀ ਦਾ ਮੈਲਾ ਗਿਲਾਫ ਚੜ ਜਾਂਦਾ ਹੈ, ਤਾਂ ਆਤਮਿਕ ਨਿਰਮਲ ਪ੍ਰਕਾਸ਼ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਬਿਜਲੀ ਦਾ ਕਰੰਟ ਤਾਂ ਨਿਰਮਲ ਹੁੰਦਾ ਹੈ ਪਰ ਬਲਬਾਂ ਦੇ ਅੱਡ ਅੱਡ ਰੰਗ ਹੁੰਦੇ ਹਨ, ਇਹਨਾਂ ਬਲਬਾਂ ਦੀ ਰੰਗਤ ਅਨੁਸਾਰ ਸਾਨੂੰ ਰੰਗੀਨ ਰੌਸ਼ਨੀ ਮਿਲਦੀ ਹੈ। ਇਸੇ ਤਰ੍ਹਾਂ ਸਾਡੀ ਨਿਗਾਹ ਤਾਂ ਨਿਰਮਲ ਹੁੰਦੀ ਹੈ ਪਰ ਭਿੰਨ ਭਿੰਨ ਰੰਗੀਨ ਐਨਕਾਂ ਅਨੁਸਾਰ ਸਾਡੀ ਨਜ਼ਰ ਕਾਲੀ, ਪੀਲੀ, ਹਰੀ, ਲਾਲ ਆਦਿ ਰੰਗਾਂ ਵਾਲੀ ਹੋ ਜਾਂਦੀ ਹੈ। ਅਸੀਂ ਆਪੋ ਆਪਣੇ ਰੰਗੀਨ ਮਨ ਦੀਆਂ ਐਨਕਾਂ ਵਾਲੀ ਰੰਗੀਨ ਮੈਲੀ ਦ੍ਰਿਸ਼ਟੀ ਨੂੰ ਹੀ ਨਿਰਮਲ ਅਤੇ ਸੱਚ ਸਮਝੀ ਬੈਠੇ ਹਾਂ। ਇਸ ਤਰ੍ਹਾਂ ਅਸੀਂ ਇਲਾਹੀ ਪ੍ਰਕਾਸ਼ ਦੀ ਨਿਰਮਲਤਾ ਅਤੇ ਅਸਲੀਅਤ ਤੋਂ ਬੇਖਬਰ, ਅਣਜਾਣ, ਅਗਿਆਨੀ, ਅਵੇਸਲੇ ਅਤੇ ਬੇਪਰਵਾਹ ਹਾਂ। ਅਕਾਲ ਪੁਰਖ ਦੇ ਕਵਾਓ ਜਾਂ ਹੁਕਮ ਅਨੁਸਾਰ ਇਹ ਕਾਇਨਾਤ ਕੁਦਰਤੀ ਪੰਜ ਤੱਤਾਂ ਦਾ ਹੀ ਮਿਲਗੋਬਾ ਹੈ, ਪ੍ਰਕਿਰਤੀ ਹੈ, ਪ੍ਰਗਟਾਵਾ ਹੈ ਅਤੇ ਰਚਨਾ ਹੈ। ਇਸ ਤਰ੍ਹਾਂ ਇਹ ਪੰਜ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੇ ਕੁਦਰਤੀ ਬੀਜ ਰੂਪ ਹਨ, ਜਿਨ੍ਹਾਂ ਰਾਹੀਂ ਸ੍ਰਿਸ਼ਟੀ ਦੀ ਰਚਨਾ ਬਣੀ ਅਤੇ ਚੱਲ ਰਹੀ ਹੈ। ਅਕਾਲ ਪੁਰਖ ਦੇ ਕਵਾਓ ਜਾਂ ਹੁਕਮ ਅਨੁਸਾਰ ਇਹ ਕਾਇਨਾਤ ਪੰਜ ਤੱਤਾਂ ਦਾ ਮਿਲਗੋਬਾ, ਪ੍ਰਕਿਰਤੀ, ਪ੍ਰਗਟਾਵਾ ਅਤੇ ਰਚਨਾ ਹੈ। ਇਹ ਪੰਜ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੇ ਕੁਦਰਤੀ ਬੀਜ ਰੂਪ ਹਨ, ਜਿਨ੍ਹਾਂ ਰਾਹੀਂ ਸਾਰੀ ਸ੍ਰਿਸ਼ਟੀ ਦੀ ਰਚਨਾ ਬਣੀ ਅਤੇ ਚੱਲ ਰਹੀ ਹੈ। ਗੁਰਬਾਣੀ ਅੰਦਰ ਸਾਰੀ ਮਾਇਕੀ ਰਚਨਾ ਨੂੰ ਕੂੜ, ਭਰਮ ਅਤੇ ਅਸੱਤ ਦੱਸਿਆ ਗਿਆ ਹੈ। ਇਸ ਲਈ ਇਹ ਤ੍ਰੈਗੁਣੀ ਮਾਇਕੀ ਮੰਡਲ ਅਤੇ ਉਸ ਦੇ ਤੱਤ ਵੀ ਬਿਨਸੰਹਾਰ, ਬਦਲਵੇਂ ਅਤੇ ਭਰਮ ਹੀ ਹਨ। ਸੋ ਜੋ ਕੂੜ ਭਰਮ ਅਸਤ ਬਦਲਵਾ ਅਤੇ ਚਲਾਏਮਾਨ ਹੈ ਉਹ ਸਭ ਕੁਝ ਗੰਦਲਾ ਅਤੇ ਮੈਲਾ ਹੀ ਹੈ। ਕਿਉਂਕਿ ਕਾਇਨਾਤ ਅਤੇ ਇਸ ਦੀ ਕੁਦਰਤ ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਗੰਦਲਾ ਪਰਛਾਵਾਂ ਅਤੇ ਮੈਲ ਹੀ ਹੈ। ਅਸਲ ਵਿੱਚ ਇਹ ਸਾਰੀ ਕਾਇਨਾਤ ਅਤੇ ਇਸ ਦੇ ਕੁਦਰਤੀ ਤੱਤ ਇਲਾਹੀ ਆਦਿ ਪਰਮ ਤੱਤ ਨਾਮ ਅਥਵਾ ਸ਼ਬਦ ਦਾ ਹੀ ਅਕਸ ਪ੍ਰਤੀਬਿੰਬ ਪ੍ਰਕਾਸ਼ ਵਿਕਾਸ ਪ੍ਰਕਿਰਤੀ ਅਤੇ ਪ੍ਰਵਿਰਤੀ ਹੀ ਹਨ। ਇਹ ਕੁਦਰਤੀ ਤੱਤ ਇਲਾਹੀ ਆਦਿ ਪਰਮ ਤੱਤ ਅਥਵਾ ਨਾਮ ਜਾਂ ਸ਼ਬਦ ਦਾ ਹੀ ਅਕਸ ਪ੍ਰਤੀਬਿੰਬ ਪ੍ਰਕਾਸ਼ ਵਿਕਾਸ ਪ੍ਰਵਿਰਤੀ ਹਨ। ਦੂਜੇ ਲਫਜ਼ਾਂ ਵਿੱਚ ਆਦਿ ਪਰਮ ਤੱਤ ਜਾਂ ਇਲਾਹੀ ਜੋਤ ਹੀ ਸੱਚ ਅਤੇ ਨਿਰਮਲ ਹੋ ਸਕਦੀ ਹੈ, ਜਾਂ ਇਉਂ ਕਹੋ ਕਿ ਸਹੀ ਮਾਨਿਆਂ ਵਿੱਚ ਅਸਲੀ ਅਤ ਸੂਖਮ ਸੱਚੀ ਨਿਰੰਜਨ ਨਿਰਾਕਾਰ ਨਿਰਮਲਤਾ ਇਲਾਹੀ ਪਰਮ ਜੋਤ ਨਾਮ ਅਤੇ ਸ਼ਬਦ ਦਾ ਹੀ ਸਵੈ ਗੁਣ ਹੈ। ਗੁਰਬਾਣੀ ਵਿੱਚ ਇਸ ਆਤਮਿਕ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਸਬਦ ਪਰੋਵੇ। ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ ਰਾਮ। ਸੱਚ ਰਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ। ਨਾਮ ਰਤੇ ਤਿਨ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ। ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏ ਦਾ। ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ, ਗੁਰ ਕਹਿ ਸ਼ਬਦ ਵਿਚਾਰੇ। ਹਰ ਨਾਮ ਨਾਵੈ ਸੋਈ ਜਨ ਨਿਰਮਲ, ਫਿਰ ਮੈਲਾ ਮੂਲ ਨਾ ਹੋਵੇ। ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹਰੀ ਦੀ ਆਦਿ ਪਰਮ ਜੋਤ ਦਾ ਪ੍ਰਕਾਸ਼ ਰੂਪ ਨਾਮ ਜਾਂ ਸ਼ਬਦ ਹੀ ਨਿਰਮਲ ਹੈ। ਇਸ ਆਤਮ ਜੋਤ ਪ੍ਰਕਾਸ਼ ਤੋਂ ਬਗੈਰ ਹੋਰ ਸਗਲ ਤ੍ਰੈਗੁਣੀ ਮਾਇਕੀ ਮੰਡਲ ਦੀ ਰਚਨਾ ਅਤੇ ਇਸ ਰਚਨਾ ਅੰਦਰ ਸਾਰੇ ਕਰਮ ਕਿਰਿਆ ਧਰਮ ਯੋਗ ਸਾਧਨ ਆਦਿ ਮਲੀਨ ਅਤੇ ਮੈਲੇ ਹਨ। ਚੌਹ ਜੁਗ ਮੈਲੇ ਮਲ ਭਰੇ ਜਿਨ ਮੁੱਖ ਨਾਮ ਨਾ ਹੋਏ, ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜ੍ਹਾਈ। ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ, ਮੈਲਾ ਮਲਤਾ ਇਹੋ ਸੰਸਾਰ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹੋ। ਮੈਲੇ ਬ੍ਰਹਮੰਡਾਏ ਕੈ ਈਸ ਮੈਲੇ ਨਿਸਬਾਸਰ ਦਿਨ ਤੀਸ, ਮੈਲਾ ਮੋਤੀ ਮੈਲਾ ਹੀਰ ਮੈਲਾ ਪੌਣ ਪਾਵਕ ਅਰਨੀਰ, ਮੈਲੇ ਸ਼ਿਵ ਸੰਕਰਾ ਮਹੇਸ਼ ਮੈਲੇ ਸਿੱਧ ਸਾਧਕ ਅਰਪੇਖ, ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ, ਕਹੋ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮ ਮਹਿਜਾਨ। ਉੱਪਰਲੀਆਂ ਵਿਚਾਰਾਂ ਵਿੱਚ ਇਲਾਹੀ ਨਿਰਮਲਤਾ ਦੀ ਵਿਆਖਿਆ ਕੀਤੀ ਗਈ ਹੈ। ਹੁਣ ਗੁਰਬਾਣੀ ਦੀ ਰੋਸ਼ਨੀ ਵਿੱਚ ਮੈਲ ਦੀ ਬਾਬਤ ਵਿਚਾਰ ਕਰਨੀ ਹੈ। ਧੁੱਪ ਦੀ ਗਰਮੀ ਨਾਲ ਸਮੁੰਦਰ ਦਾ ਮਲੀਨ ਪਾਣੀ ਸਾਫ ਅਤੇ ਹਲਕਾ ਹੋ ਕੇ ਭਾਫ਼ ਦੀ ਸ਼ਕਲ ਵਿੱਚ ਆਕਾਸ਼ ਵੱਲ ਉੱਡ ਜਾਂਦਾ। ਜਦ ਇਹ ਭਾਫ਼ ਜਾਂ ਬੱਦਲ ਪਹਾੜਾਂ ਨਾਲ ਟਕਰਾਉਂਦੇ ਹਨ ਤਾਂ ਬਰਸਾਤ ਦੀ ਸ਼ਕਲ ਵਿੱਚ ਧਰਤੀ 'ਤੇ ਵਰਦੇ ਹਨ। ਜਿਉਂ ਜਿਉਂ ਇਹ ਨਿਰਮਲ ਭਾਫ਼ ਤੋਂ ਬਣਿਆ ਹੋਇਆ ਪਾਣੀ ਧਰਤੀ ਦੇ ਗੰਦਲੇ ਵਾਯੂਮੰਡਲ ਵਿੱਚ ਦੀ ਲੰਘਦਾ ਹੈ ਤਿਉਂ ਤਿਉਂ ਇਹ ਪਾਣੀ ਮੁੜ ਗੰਦਲਾ ਹੋ ਜਾਂਦਾ ਹੈ। ਪਹਾੜਾਂ ਨਾਲਿਆਂ ਨਦੀਆਂ ਅਤੇ ਦਰਿਆਵਾਂ ਰਾਹੀਂ ਵਗਦਾ ਹੋਇਆ ਇਹ ਪਾਣੀ ਧਰਤੀ ਦੀ ਮਲੀਨਤਾ ਨਾਲ ਹੋਰ ਗੰਦਲਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਆਕਾਸ਼ ਦੀ ਹਵਾ ਸਾਫ਼ ਸੁਥਰੀ ਹੁੰਦੀ ਹੈ ਪਰ ਜਿਉਂ ਜਿਉਂ ਧਰਤੀ ਦੇ ਵਾਯੂਮੰਡਲ ਦੀ ਧੂੜ, ਧੂੰਆਂ ਅਤੇ ਬਦਬੂ ਆਦਿ ਨਾਲ ਇਹ ਹਵਾ ਗੰਧਲੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਇਹ ਭਾਰੀ ਅਤੇ ਮੈਲੀ ਹੁੰਦੀ ਜਾਂਦੀ ਹੈ। ਸ਼ਹਿਰਾਂ ਵਿੱਚ ਵੀ ਧੂੰਏ, ਧੂੜ, ਨਾਲੀਆਂ ਦੀ ਬਦਬੂ ਅਤੇ ਕਾਰਖਾਨਿਆਂ ਦੀ ਗੰਦੀ ਹਵਾੜ ਨਾਲ ਨਿਰਮਲ ਹਵਾ ਗੰਦਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਖੇਤਾਂ ਦੇ ਖੁੱਲ੍ਹੇ ਵਾਯੂਮੰਡਲ ਦੀ ਹਵਾ ਸ਼ਹਿਰਾਂ ਦੀ ਘਣੀ ਵਸੋਂ ਦੀ ਹਵਾ ਨਾਲੋਂ ਸਾਫ਼ ਸੁਥਰੀ ਅਤੇ ਤਾਜ਼ੀ ਹੁੰਦੀ ਹੈ। ਇਹਨਾਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਹਰ ਇੱਕ ਕੁਦਰਤੀ ਤੱਤ ਆਪਣੇ ਅਸਲੀ ਤੱਤ ਸਰੂਪ ਵਿੱਚ ਸਾਫ਼ ਅਤੇ ਨਿਰਮਲ ਹੁੰਦਾ ਹੈ, ਪਰ ਜਦ ਇਹਨਾਂ ਤੱਤਾਂ ਨਾਲ ਹੋਰ ਮਲੀਨ ਜੁਜ਼ ਮਿਲਦੇ ਹਨ ਤਾਂ ਇਹੋ ਤੱਤ ਗੰਦਲੇ ਅਤੇ ਮਲੀਨ ਹੋ ਜਾਂਦੇ ਹਨ। ਸਮਝਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਕੁਦਰਤੀ ਤੱਤ ਜਿਹਾ ਕਿ ਰੋਸ਼ਨੀ, ਪਾਣੀ, ਅਗਨੀ, ਹਵਾ, ਆਕਾਸ਼ ਆਪਣੇ ਆਪ ਵਿੱਚ ਨਿਰੋਲ ਅਤੇ ਸਾਫ਼ ਹੁੰਦੇ ਹਨ। ਜਦ ਇਹਨਾਂ ਤੱਤਾਂ ਦੇ ਉੱਤੇ ਹੋਰਨਾਂ ਚੀਜ਼ਾਂ ਦਾ ਅਸਰ ਜਾਂ ਅਕਸ ਪੈਂਦਾ ਹੈ ਤਾਂ ਉਹ ਤੱਤ ਮਲੀਨ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਇਹ ਤੱਤ ਆਪਣੇ ਆਪ ਵਿੱਚ ਮੈਲ ਰਹਿਤ ਹੁੰਦੇ ਹਨ। ਉੱਪਰਲੀਆਂ ਉਦਾਹਰਣਾਂ ਵਿੱਚ ਜੋ ਮੈਲ ਦਰਸਾਈ ਗਈ ਹੈ ਇਹ ਸਭ ਤ੍ਰੈਗੁਣੀ ਮਾਇਕੀ ਮੰਡਲ ਦਾ ਪਰਛਾਵਾਂ ਜਾਂ ਰੰਗਤ ਹੀ ਹੈ। ਐਨ ਇਸੇ ਤਰ੍ਹਾਂ ਸਾਡੀ ਆਤਮ ਪਰਮ ਜੋਤ ਦਾ ਪ੍ਰਕਾਸ਼ ਨਿਰਮਲ ਹੁੰਦਾ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਸਾਡਾ ਮਨ ਮੈਲਾ ਹੋ ਜਾਂਦਾ। ਸਾਡੀ ਆਤਮ ਪਰਮ ਜੋਤ ਦਾ ਪ੍ਰਕਾਸ਼ ਤਾਂ ਨਿਰਮਲ ਹੁੰਦਾ, ਪਰ ਸਾਡੇ ਨੀਵੇਂ ਮਲੀਨ ਖਿਆਲਾਂ ਦੀ ਰੰਗਤ ਨਾਲ ਸਾਡਾ ਮਨ ਮੈਲਾ ਹੋ ਜਾਂਦਾ। ਇਹ ਸਾਡੀ ਅੰਦਰਲੀ ਮੈਲ ਸਾਡੀ ਆਪੂ ਲਾਈ ਹੋਈ ਹੀ ਹੈ, ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਵਿੱਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਕ ਸਾਗਰ ਵਿੱਚ ਸਾਡੀ ਸੁਰਤ ਤਪ ਜਾਂਦੀ ਹੈ। ਇਹ ਸਾਡੇ ਮਨ ਦੀ ਮੈਲ ਸਾਡੀ ਅੰਦਰਲੀ ਅੱਗ ਦਾ ਧੂੰਆਂ ਹੈ ਜਿਹੜੀ ਸਾਡੀ ਰੂਹ ਨੂੰ ਮੈਲਾ ਕਰ ਜਾਂਦਾ ਹੈ। ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਸਾਡਾ ਮਨ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ ਅਤੇ ਭਾਰੀ ਹੋ ਜਾਂਦੀ, ਅਤੇ ਅਸੀਂ ਪੰਜਾਂ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਅਤੇ ਨਤੀਜੇ ਭੋਗਦੇ। ਇਲਾਹੀ ਹੁਕਮ ਅਨੁਸਾਰ ਦੋ ਅੱਡ ਅੱਡ ਮੰਡਲ ਹਨ। ਇੱਕ ਤਾਂ ਹੈ ਆਤਮਿਕ ਮੰਡਲ, ਇਸ ਨੂੰ ਗੁਰਬਾਣੀ ਵਿੱਚ ਸੱਚਖੰਡ, ਬੇਗਮਪੁਰਾ, ਨਿਜ ਘਰ, ਸੱਚ ਘਰ ਆਦਿ ਕਿਹਾ ਗਿਆ ਹੈ। ਇਸ ਮੰਡਲ ਵਿੱਚ ਆਤਮ ਜੋਤ ਦਾ ਪ੍ਰੇਮ ਪ੍ਰਕਾਸ਼ ਹੈ। ਇਸ ਪ੍ਰਕਾਸ਼ ਨੂੰ ਨਾਮ, ਸ਼ਬਦ, ਅਕਲ, ਕਲਾ, ਹੁਕਮ, ਸੱਚ ਆਦਿ ਅੱਖਰਾਂ ਨਾਲ ਦਰਸਾਇਆ ਗਿਆ ਹੈ। ਇਸ ਆਤਮ ਪ੍ਰਕਾਸ਼ ਦੇ ਮੰਡਲ ਵਿੱਚ ਸਦਾ ਸੁੱਖ, ਸਦਾ ਖੇੜਾ, ਸਦਾ ਚਾਓ, ਸਦਾ ਚਾਨਣ, ਸਦੀਵੀ ਨਿਰਮਲਤਾ, ਸਦ ਜੀਵਨ, ਤਤ ਗਿਆਨ, ਪ੍ਰੀਤ, ਪ੍ਰੇਮ, ਸਹਿਜ, ਦਇਆ, ਖਿਮਾ, ਗੁਰਪ੍ਰਸਾਦ, ਨਦਰ ਕਰਮ, ਹੁਕਮ, ਨਾਮ ਅਤੇ ਸ਼ਬਦ ਦਾ ਪ੍ਰਵੇਸ਼ ਹੈ। ਅਤੇ ਇਸ ਮੰਡਲ ਵਿੱਚ ਹਉਮੈ, ਮੈਲ, ਦੁੱਖ, ਕਲੇਸ਼, ਮੌਤ, ਆਵਾਗਮਨ, ਅਗਿਆਨਤਾ, ਭਰਮ, ਹਨੇਰ, ਪਾਪ ਅਤੇ ਜਮ ਆਦਿ ਦਾ ਅਭਾਵ ਹੈ। ਬੇਗਮਪੁਰਾ ਸਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤਹਿ ਠਾਉ, ਸੂਖ ਮਹਿਲ ਜਾ ਕੇ ਊਚ ਦੁਆਰ ਹੈ, ਤਾਂ ਮੈਂ ਵਾਸੈ ਭਗਤ ਪਿਆਰੇ। ਅਤੇ ਦੂਜੇ ਪਾਸੇ ਮਾਇਕੀ ਮੰਡਲ ਹੈ ਜਿਸ ਵਿੱਚ ਤ੍ਰੈਗੁਣੀ ਮਾਇਆ ਦਾ ਹੀ ਖੇਲ ਅਖਾੜਾ ਹੈ ਅਤੇ ਹਉਮੈ ਦਾ ਬੋਲਬਾਲਾ ਹੈ। ਇਸ ਮਾਇਕੀ ਮੰਡਲ ਵਿੱਚ ਹਉਮੈ, ਭਰਮ, ਹਨੇਰ, ਮੈਲ, ਦੂਜਾ ਭਾਵ, ਈਰਖਾ, ਦਵੈਤ, ਸਾੜਾ, ਪਾਪ, ਪੁੰਨ, ਦੁੱਖ, ਕਲੇਸ਼, ਜਮ, ਨਰਕ, ਸਵਰਗ, ਮੌਤ, ਆਵਾਗਮਨ, ਅਗਿਆਨਤਾ, ਕਰਮ, ਧਰਮ, ਕਾਮ, ਕ੍ਰੋਧ, ਲੋਭ, ਮੋਹ, ਆਸਾ, ਮਨਸਾ, ਤ੍ਰਿਸ਼ਨਾ ਅਤੇ ਕਿਰਨਾ ਆਦਿ ਦਾ ਵਰਤ ਵਰਤਾਰਾ। ਇਸ ਮਾਇਕੀ ਮੰਡਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ, ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। माया मोह अंध अंधारा हौ मैं मेरा पसरिया पासारा अंधिन जलत रहे दिन राती गुरबिन सांत न होई है। बिन कर्मा सब परम पुलाई माया मोह बहुत दुख पाई मन मुख अंधे ठौर न पाई बिष्टा का कीड़ा बिष्टा महे समाई। माया मोह सगल जग छाया कामण देख काम लोभाया सुत कंचन स्यों हेत वदाया सब किज अपना इक राम पराया। असल विच मैल दा मुढ़ला कारण जीव दी हौमे ही है। हौमे दी कल्पना द्वारा साड़ी अडरी हस्ती मैं मेरी बनती है। हौमे दे भरम भुलावे विच्चों ही काम क्रोध लोभ मोह हंकार उपजदे हन जिन्हां दे असर हेठ अनीकां नीवे ते मैले ख्याल तरंग वलवले भावना ईरखा द्वैत रोसे गिले शक साड़ा कुलजना वैर विरोध किरना आदि दियां अनेकां वासनावां उत्पन्न होके परविरत हुंदियां हन। ये सारियां वासनावां जां नीवे ख्याल हौमे वेड़े मन दी मैल ही है। गुरबाणी विच भी मानसिक मैल दा मुढ़ला कारण हौमे अते इस तो उपजया होया दूजा पाओ ही दस्या गया है। मनमुख मैले मल परे हौमे तृष्णा विकार जग हौमे मैल दुख पाया मल लागी दूजै पाए मल हौमे तोती किवें ना उतरे जे सौ तीरथ नाए बोबिद करम कमाव दे दूनी मल लागी आए पड़िए मैल ना उतरे पूछो ज्ञानी आ जाए। हौमे माया मैल है माया मैल भरी जय राम नानक नाम रते से निर्मल होर हौमे मैल भरी जय। हौमे अंतर मैल है सबद न काढ़ै तोए नानक बिन नावे मैलिया मुए जन्म पदार्थ खोए। गुरबाणी विच इस मैल नू होर स्पष्ट करके इउं दर्शाया गया है जन्म जन्म की इस मन को मल लागी काला होआ स्याह खनली तोती उजली ना हो वई जे सौ तोवण पाहो जेता मोह परीत स्वाद सबा कालख दागा दाग दाग दोस मुह चलिया लाए दरगे बैसन नाहीं जाए। कोट तीरथ मजन इसनाना इस कल में मैल परी जाए। कोट तीरथ मजन इसनाना इस कल में मैल परी जाए। सोई मलीन दीन हीन जेस प्रभ बिसराना करणे हार ना बुझई आप गने बिगाना। हर बिन सब किछ मैला संतो क्या हो पूज चढ़ाई नाम बिना सब जग है मैला दूजै परम पत खोई। माया मोह सबल है पारी मोह कालख दाग लगी जै। ते ज्यों ज्यों असी हौमे अते दूजे भाव दा अपने रोजाना जीवन विच अभ्यास करदे हाँ त्यों द्यों मन दी मैल गूढ़ी हुंदी जांदी है जो सानू अध्यात्मिक पंडित तो दुरेडे लै जांदी। मुड़ मुड़ याद करके दोहराउण नाल इह मैल साडे हिरदे दियां डूंघियाईयां अते अंतिशकरण विच उतरदी जांदी है। इस तरह साड़ियां रुचियां सुभाव आचरण अते शख्सियत भी नीवी मलीन अते किरणत हुंदी जांदी है अते साड़ा जीवन दुखदाई अते नरकमई बनदा जांदा है। ऐसे मलीन ते किरणत सुभाव अते आचार नाल साडे घरां अते समुचे संसार दे वातावरण उत्ते भी भैड़ा असर पैंदा जा रहा है जिस करके दुनिया विच अशांति वैर विरोध झगड़े अते लड़ाइयां वध रहियां हन। नीवे ख्यालां अते किरणत सुभाव दा सब तो ज़्यादा हानिकारक असर साडे रोज़ाना जीवन दे हर एक ख्याल सोचनी चितवनी विचार वलवले भावना ज्ञान निश्चय करम धर्म वर्तावे कहनी रहनी बहनी आदि उत्ते पैंदा है ਅਤੇ ਸਾਡੇ ਕਾਰ ਵਿਹਾਰ ਅਤੇ ਆਚਾਰ ਵਿੱਚ ਪ੍ਰਗਟ ਹੁੰਦਾ ਹੈ, ਜਿਸ ਨਾਲ ਸਾਡਾ ਸਮੁੱਚਾ ਜੀਵਨ ਮੈਲਾ, ਦੁੱਖਦਾਈ ਅਤੇ ਘਿਰਣਤ ਹੁੰਦਾ ਜਾਂਦਾ। ਔਰ ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ, ਮਲੀਨ ਸੋਚਣੀ, ਘਿਰਣਤ ਵਰਤਾਰੇ, ਰੋਸੇ ਗਿਲੇ ਅਤੇ ਸਾੜੇ ਆਦਿ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਗੰਢਾਂ ਬਣਾਈ ਜਾਂਦੇ ਹਾਂ। ਜਦ ਕਦੇ ਕਿਸੇ ਦੀ ਯਾਦ ਆਉਣ ਨਾਲ ਉਸਦੀ ਮਿਸਲ ਖੁੱਲ੍ਹਦੀ ਹੈ ਤਾਂ ਉਸ ਵਿੱਚੋਂ ਐਸੀ ਜ਼ਹਿਰੀਲੀ ਹਵਾੜ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਅਤੇ ਘਿਰਣਾ ਨਾਲ ਸੜ ਬਲ ਜਾਂਦਾ ਹੈ। ਅਸੀਂ ਕਈਆਂ ਨੂੰ ਇਹ ਕਹਿੰਦਿਆਂ ਵੀ ਸੁਣਿਆ ਹੈ, ਨੀ ਤੂੰ ਉਸ ਮਨਹੂਸ ਦਾ ਨਾਂ ਕਿਉਂ ਲੈ ਲਿਆ, ਉਸਦੀ ਯਾਦ ਆਉਣ ਨਾਲ ਹੀ ਮੈਨੂੰ ਸਣਕ ਆਪਣੀ ਅੱਗ ਲੱਗ ਗਈ। ਇਹੋ ਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਹੋਈਆਂ ਅਨੇਕਾਂ ਹੀ ਗੰਢਾਂ ਜਾਂ ਮਿਸਲਾਂ ਅਸੀਂ ਆਪਣੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਸਾਂਭ ਸਾਂਭ ਕੇ ਰੱਖੀਆਂ ਹੋਈਆਂ ਹਨ। ਕੈਸੀ ਦੁੱਖ ਦੀ ਗੱਲ ਹੈ ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ ਭਾਵਨਾ, ਰਸ ਅਤੇ ਚਾਉ ਭਰਨਾ ਸੀ, ਉੱਥੇ ਇਹੋ ਜਿਹੇ ਗਲੀਨ, ਮਲੀਨ, ਘਿਰਣਤ ਅਤੇ ਅਤਿਅੰਤ ਜ਼ਹਿਰੀਲੀ ਭਾਵਨਾ ਵਾਲੀਆਂ ਗੰਢਾਂ ਜਾਂ ਮਿਸਲਾਂ ਦੀ ਰੂੜੀ ਆਪਣੇ ਹਿਰਦੇ ਦੇ ਸਟੋਰ ਵਿੱਚ ਸਾਂਭ ਸਾਂਭ ਕੇ ਰੱਖੀ ਜਾਂਦੇ ਅਤੇ ਫਿਰ ਵੀ ਆਪਣੇ ਆਪ ਨੂੰ ਭਲੇ ਭਲੇਰੇ ਅਤੇ ਧਰਮੀ ਬਣਨ ਦਾ ਦਾਵਾ ਕਰਦੇ। ਇਹੋ ਜਿਹੇ ਮਲੀਨ ਭਾਵਨਾ ਨਾਲ ਭਰੇ ਹੋਏ ਹਿਰਦਿਆਂ ਵਿੱਚ ਸੱਚ, ਨਿਰਮਲ ਸੱਚ, ਨਾਮ ਅਥਵਾ ਸ਼ਬਦ ਕਿਸ ਤਰ੍ਹਾਂ ਵੱਸ ਸਕਦਾ? ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਸਿੱਧਾਂ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮੈਲ ਨਾ ਉਤਰੇ, ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਔਰ ਇਹੋ ਹੀ ਕਾਰਣ ਹੈ ਕਿ ਭਾਵੇਂ ਅਸੀਂ ਪਾਠ, ਪੂਜਾ, ਧਰਮ, ਕਰਮ, ਦਾਨ, ਪੁੰਨ, ਯੋਗ, ਸਾਧਨ ਤਾਂ ਬਹੁਤ ਕਰਦੇ ਹਾਂ, ਪਰ ਸਾਡੀ ਧਾਰਮਿਕ ਕਰਮ ਕਿਰਿਆ ਥਾਂ ਨਹੀਂ ਪੈਂਦੀ ਅਤੇ ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਕਿਉਂਕਿ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਭਾਵਨਾ, ਰਸ ਅਤੇ ਚਾਉ ਭਰਨਾ ਸੀ, ਉੱਥੇ ਗਲੀਨ, ਮਲੀਨ, ਘਿਰਨਤ ਅਤੇ ਅਤਿਅੰਤ ਜ਼ਹਿਰੀਲੀ ਭਾਵਨਾ ਵਾਲੀਆਂ ਗੰਢਾਂ ਜਾਂ ਮਿਸਲਾਂ ਦੀ ਰੂੜੀ ਸਾਂਭ ਸਾਂਭ ਕੇ ਰੱਖੀ ਬੈਠੇ। ਇਹੋ ਜਿਹੇ ਮਲੀਨ ਭਾਵਨਾ ਨਾਲ ਭਰੇ ਹੋਏ ਹਿਰਦਿਆਂ ਵਿੱਚ ਨਿਰਮਲ ਸੱਚ, ਨਾਮ ਅਤੇ ਸ਼ਬਦ ਕਿਸ ਤਰ੍ਹਾਂ ਵੱਸ ਸਕਦਾ? ਜਿਗਿਆਸੂਆਂ ਦੀ ਵੀ ਇਹ ਆਮ ਸ਼ਿਕਾਇਤ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ। ਇਸ ਦਾ ਮੁੱਢਲਾ ਕਾਰਣ ਇਹ ਹੈ ਕਿ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਕੀ ਮੰਡਲ ਵਿੱਚ ਇਤਨਾ ਚੰਚਲ ਅਤੇ ਮਲੀਨ ਹੋ ਗਿਆ ਹੈ ਕਿ ਇਸ ਨੂੰ ਟਿਕਣ ਜਾਂ ਇਕਾਗਰ ਹੋਣ ਦੀ ਜਾਚ ਹੀ ਨਹੀਂ। ਜਨਮਾਂ ਜਨਮਾਂ ਤੋਂ ਸਾਡਾ ਮਨ ਪੁੱਠਾ ਮਾਇਕੀ ਚਰਖਾ ਚਲਾਉਂਦਾ ਰਿਹਾ ਹੈ ਅਤੇ ਸਾਡਾ ਬਾਹਰ ਮੁਖੀ ਬਿਰਤੀ ਵਾਲਾ ਮਨ ਅਤਮਲੀਨ ਹੋ ਚੁੱਕਿਆ ਹੈ। ਇਸ ਲਈ ਇਹਨਾਂ ਬਾਹਰ ਮੁਖੀ ਚੰਚਲ ਬਿਰਤੀਆਂ ਜਾਂ ਖਿਆਲਾਂ ਨੂੰ ਮੋੜ ਕੇ ਅੰਤਰਮੁਖੀ ਇਕਾਗਰ ਕਰਨਾ ਅਤਿਅੰਤ ਕਠਿਨ ਹੈ। ਬਿਰਤੀਆਂ ਨੂੰ ਅੰਤਰਮੁਖੀ ਇਕਾਗਰ ਕੀਤੇ ਬਗੈਰ ਨਾਮ ਸਿਮਰਨ ਅਤੇ ਸ਼ਬਦ ਸੁਰਤ ਦੀ ਲੀਨਤਾ ਨਹੀਂ ਹੋ ਸਕਦੀ। ਸਾਡੇ ਅੰਦਰ ਆਤਮਿਕ ਜੋਤ ਨਿਰਮਲ ਹੈ ਜੋ ਸਰਬ ਗੁਣ ਭਰਪੂਰ ਹੈ। ਜਦ ਇਸ ਜੋਤ ਦੇ ਉਦਾਲੇ ਹਉਮੈ ਦਾ ਛੌੜ ਚੜ ਜਾਂਦਾ ਹੈ ਤਾਂ ਇਸ ਗਿਲਾਫ ਜਾਂ ਛੌੜ ਉੱਤੇ ਨੀਵੇਂ ਬਾਹਰ ਮੁਖੀ ਖਿਆਲਾਂ ਦੀ ਰੰਗਤ ਜਾਂ ਮੈਲ ਆਪ ਮੁਹਾਰੇ ਹੀ ਚੜ੍ਹਦੀ ਜਾਂਦੀ ਹੈ। ਇਸੇ ਹਉਮੈ ਦੇ ਗਿਲਾਫ ਨੂੰ ਹੀ ਮਨ ਕਿਹਾ ਜਾਂਦਾ ਹੈ। ਜੋਤ ਦੀ ਰੌਸ਼ਨੀ ਤਾਂ ਉਸੇ ਤਰ੍ਹਾਂ ਹੀ ਹੁੰਦੀ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਅਥਵਾ ਮਨ ਵਿੱਚ ਦੀ ਜੋ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ ਉਹ ਮੱਧਮ ਅਤੇ ਮੈਲੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਮਲੀਨ ਖਿਆਲਾਂ ਅਤੇ ਨੀਵੀਆਂ ਰੁਚੀਆਂ ਨਾਲ ਸਾਡੇ ਮਨ ਦਾ ਬਲਬ ਮੈਲਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਸਾਡੇ ਮਨ ਦੇ ਭਰਮ ਭੁਲਾਵੇ ਦਾ ਹਨੇਰ ਵੀ ਵੱਧਦਾ ਜਾਂਦਾ ਹੈ ਅਤੇ ਆਤਮ ਪ੍ਰਕਾਸ਼ ਦਾ ਪ੍ਰਗਟਾਵਾ ਮੱਧਮ ਹੁੰਦਾ ਜਾਂਦਾ। ਅਤੇ ਇਸ ਦੇ ਉਲਟ ਜਿਉਂ ਜਿਉਂ ਅਸੀਂ ਮੁੜ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ ਅਤੇ ਉਸ ਇਲਾਹੀ ਜੋਤ ਦੀ ਹੋਂਦ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਅਗਿਆਨਤਾ ਦਾ ਹਨੇਰ ਘਟਦਾ ਜਾਵੇਗਾ, ਭਰਮ ਭੁਲੇਖੇ ਦੂਰ ਹੁੰਦੇ ਜਾਣਗੇ, ਮਨ ਦੀ ਮੈਲ ਘਟਦੀ ਜਾਵੇਗੀ, ਨੀਵੀਆਂ ਰੁਚੀਆਂ ਘਟਦੀਆਂ ਜਾਣਗੀਆਂ, ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਇਲਾਹੀ ਦੇਸ਼ ਦੀਆਂ ਬਰਕਤਾਂ ਦੇ ਪਾਤਰ ਹੁੰਦੇ ਜਾਵਾਂਗੇ, ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਪ੍ਰਵਾਹ ਚੱਲ ਪਵੇਗਾ, ਸ਼ਬਦ ਸੁਰਤ ਲੀਨਤਾ ਪ੍ਰਦਾਨ ਹੋਵੇਗੀ ਅਤੇ ਆਤਮ ਮੰਡਲ ਦੇ ਪ੍ਰਕਾਸ਼ ਮੰਡਲ ਵਿੱਚ ਵਾਸਾ ਹੋਵੇਗਾ। ਅਸੀਂ ਸਿਰਫ ਬਾਹਰ ਮੁਖੀ ਦੀਸਣਹਾਰ ਮੈਲ ਤੋਂ ਹੀ ਜਾਣੂ ਹਾਂ ਅਤੇ ਇਸ ਮੈਲ ਨੂੰ ਲਾਉਣ ਦਾ ਅਤਿਅੰਤ ਯਤਨ ਵੀ ਕਰਦੇ ਹਾਂ, ਜਿਸ ਤਰ੍ਹਾਂ ਕਿ ਨਿੱਤ ਨਹਾਉਂਦੇ ਹਾਂ, ਦਾਤਨ ਕੁਰਲਾ ਕਰਦੇ ਹਾਂ, ਮੁੜ ਹੱਥ ਧੋਂਦੇ ਹਾਂ, ਨਿੱਤ ਕੱਪੜੇ ਧੋ ਕੇ ਪ੍ਰੈਸ ਕਰਦੇ ਹਾਂ, ਨਿੱਤ ਕੱਪੜੇ ਬਦਲਦੇ ਹਾਂ, ਘਰ ਦੀ ਸਫਾਈ ਰੱਖਦੇ ਹਾਂ, ਉਦਾਲੇ ਪੁਦਾਲੇ ਦੀ ਵੀ ਸਫਾਈ ਕਰਦੇ ਹਾਂ, ਪਰ ਫਿਰ ਵੀ ਇਹ ਦਿਸਣਹਾਰ ਮੈਲ ਸਾਨੂੰ ਮੁੜ ਕੇ ਚਿੰਬੜਦੀ ਹੈ ਅਤੇ ਇਸ ਤੋਂ ਬਚਣ ਲਈ ਵੀ ਅਨੇਕਾਂ ਪ੍ਰਬੰਧ ਕਰਦੇ ਰਹਿੰਦੇ ਹਾਂ। ਇਸ ਦਿਸਣਹਾਰ ਮੈਲ ਤੋਂ ਇਲਾਵਾ ਕਿਸੇ ਹੋਰ ਮੈਲ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਕੋਈ ਸੋਝੀ ਹੀ ਨਹੀਂ, ਗੌ ਹੀ ਨਹੀਂ ਕਰਦੇ, ਬੇਪਰਵਾਹ ਹਾਂ ਅਤੇ ਬੇਫਿਕਰ ਹਾਂ। ਹਾਲਾਂਕਿ ਇਸ ਤੋਂ ਇਲਾਵਾ ਸਾਡੇ ਹਿਰਦੇ ਅੰਦਰ ਜੋ ਮਨ ਦੀ ਮੈਲ ਲੱਗੀ ਹੋਈ ਹੈ, ਮਨ ਦੀ ਮੈਲ ਜੋ ਲੱਗੀ ਹੋਈ ਹੈ, ਉਸ ਦੀ ਬਾਬਤ ਅਸੀਂ ਨਿਤਾ ਪ੍ਰਤੀ ਧਰਮ ਗ੍ਰੰਥਾਂ ਵਿੱਚੋਂ ਕਥਾ ਕੀਰਤਨ ਆਦਿ ਸੁਣਦਿਆਂ ਪੜ੍ਹਦਿਆਂ ਵੀ ਸਾਨੂੰ ਇਸ ਮਾਨਸਿਕ ਮੈਲ ਦੀ ਸੋਝੀ ਨਹੀਂ ਆਉਂਦੀ। ਗੁਰਬਾਣੀ ਵਿੱਚ ਸਾਡੀ ਇਸ ਅਣਗਹਿਲੀ ਬਾਬਤ ਇਉਂ ਲਿਖਿਆ ਹੈ, ਵਸਤ੍ਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ। ਸੋਚ ਕਰੇ ਦਿਨਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬਹੂ ਨਾ ਬਿਖਿਆ ਟਰੈ, ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਾ ਹੋਏ ਕਾਚੀ ਭੀਤ, ਜਗ ਹਉ ਮੈਂ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ, ਮਲ ਹਉ ਮੈਂ ਧੋਤੀ ਕਿਵੇਂ ਨਾ ਉਤਰੈ, ਜੇ ਸੌ ਤੀਰਥ ਨਾਏ, ਬਹੁ ਵਿਧ ਕਰਮ ਕਮਾਵ ਦੇ, ਦੂਣੀ ਮਲ ਲਾਗੀ ਆਏ, ਪੜੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰਸਰਣ ਆਵੇ ਤਾਂ ਨਿਰਮਲ ਹੋਵੇ, ਮਨ ਮੇਰੇ ਗੁਰਸਰਣ ਆਵੇ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ, ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ, ਮਨ ਮੇਰੇ ਗੁਰਸਰਣ ਆਵੇ ਤਾਂ ਨਿਰਮਲ ਹੋਏ। ਇਹ ਬਾਹਰਲੀ ਮੈਲ ਤਾਂ ਛੇਤੀ ਲੈ ਜਾਂਦੀ ਹੈ ਅਤੇ ਇਸ ਤੋਂ ਬਚਾਓ ਦੇ ਸਾਧਨ ਵੀ ਕਰ ਲੈਂਦੇ ਹਾਂ, ਪਰ ਮਨ ਦੀ ਮੈਲ ਤਾਂ ਸਾਡੀਆਂ ਨੀਵੀਆਂ ਰੁਚੀਆਂ ਅਤੇ ਮੈਲੇ ਖਿਆਲਾਂ ਨਾਲ ਨਿਤਾ ਪ੍ਰਤੀ ਅਣਜਾਣੇ ਹੀ ਗਾੜੀ ਹੋ ਕੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਉਤਰ ਕੇ ਸਾਡੇ ਅੰਤਿਸਕਰਨ ਦੇ ਸਟੋਰ ਵਿੱਚ ਜਮ੍ਹਾਂ ਹੁੰਦੀ ਜਾਂਦੀ ਹੈ। ਇਸ ਮਾਨਸਿਕ ਮਹਿਲ ਦੀ ਜ਼ਹਿਰੀਲੀ ਹਵਾੜ ਅਨੁਸਾਰ ਸਾਡੀ ਦ੍ਰਿਸ਼ਟੀ, ਸਾਡੇ ਖਿਆਲ, ਸਾਡੀ ਸੋਚਣੀ, ਸਾਡੇ ਵਿਚਾਰ, ਸਾਡੇ ਨਿਸ਼ਚੇ, ਸਾਡੀ ਸ਼ਰਧਾ ਭਾਵਨੀ, ਸਾਡੇ ਵਲਵਲੇ, ਸਾਡੇ ਧਰਮ, ਸਾਡੇ ਕਰਮ, ਸਾਡਾ ਸੁਭਾਅ, ਸਾਡਾ ਆਚਾਰ ਅਤੇ ਸਾਡਾ ਜੀਵਨ ਅਣਜਾਣੇ ਹੀ ਮੈਲਾ ਹੁੰਦਾ ਜਾ ਰਿਹਾ ਹੈ। ਭਾਵੇਂ ਇਹ ਅੰਦਰਲੀ ਮਾਨਸਿਕ ਮੈਲ ਅਤ ਦੀਰਘ ਅਤੇ ਹਾਨੀਕਾਰਕ ਹੈ, ਪਰ ਸਾਨੂੰ ਇਸ ਦੀ ਕੋਈ ਸੋਝੀ ਨਹੀਂ ਅਤੇ ਨਾ ਹੀ ਇਸ ਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਜਾਣੂ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲਮਲ ਧੋਵੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਦਰਸਾਏ ਇਸ ਦੇ ਭਿਆਨਕ ਅਤੇ ਖਤਰਨਾਕ ਨਤੀਜਿਆਂ ਦੀ ਬਾਬਤ ਪੜ੍ਹਦੇ, ਸੁਣਦੇ, ਗਾਉਂਦੇ ਹੋਏ ਵੀ ਅਸੀਂ ਇਸ ਅੰਦਰਲੀ ਮਾਨਸਿਕ ਗਿਲਾਨੀ ਤੋਂ ਅਣਜਾਣ ਅਵੇਸਲੇ ਹੋ ਕੇ ਇਸ ਤੋਂ ਬਚਣ ਦਾ ਕੋਈ ਉਪਰਾਲਾ ਨਹੀਂ ਕਰ ਰਹੇ, ਬਲਕਿ ਆਪਣੀ ਸਾਧਾਰਨ ਰੋਜ਼ਾਨਾ ਜੀਵਨ ਰੋੜ ਵਿੱਚ ਸਹਿਜ ਸੁਭਾਏ ਖਿਨ ਖਿਨ ਹੋਰ ਮੈਲ ਚੜਾ ਰਹੇ ਹਾਂ। ਗੁਰਬਾਣੀ ਵਿਚਾਰ ਨੰਬਰ 35, ਸੋ ਕਿਛ ਕਰ ਜਿਤ ਮੈਲ ਨਾ ਲਾਗੈ ਭਾਗ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।